ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਨਿਊ ਸਾਊਥ ਵੇਲਸ ਤੋਂ ਡਾਕਟਰ ਸਬੀਨ ਵਾਡਲੇ ਨੇ ਸਾਂਝ ਪਾਈ ਹੈ, ਜਿਨ੍ਹਾਂ ਨੇ ਕੁਝ ਦਿਨ ਪਹਿਲਾਂ ਪੰਜਾਬੀ ਭਾਰਤੀ ਪਿਛੋਕੜ ਦੇ ਬਜ਼ੁਰਗਾਂ ਦੇ ਉੱਤੇ ਇੱਕ ਰਿਸਰਚ ਲਿਖੀ ਹੈ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਇਸ ਪੂਰੀ ਰਿਸਰਚ ਬਾਰੇ। ਸਬੀਨ ਜੀ, ਸਵਾਗਤ ਪ੍ਰੋਗਰਾਮ 'ਚ।
ਥੈਂਕ ਯੂ, ਸ਼ੁਕਰੀਆ।
ਸਬੀਨ, ਸਭ ਤੋਂ ਪਹਿਲਾਂ ਤਾਂ ਸਾਡੇ ਸਰੋਤਿਆਂ ਨੂੰ ਆਪਣੇ ਬਾਰੇ ਥੋੜ੍ਹਾ ਜਿਹਾ ਦੱਸੋ ਕਿ ਤੁਹਾਡਾ ਪਿਛੋਕੜ ਕੀ ਹੈ ਅਤੇ ਤੁਸੀਂ ਕਦੋਂ ਆਏ ਸੀ ਆਸਟ੍ਰੇਲੀਆ?
ਮੇਰਾ ਨਾਮ ਸਬੀਨ ਵਾਡਲ ਹੈ ਜੀ। ਮੈਂ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੰਮੀ ਪਲੀ। ਮੈਂ ਆਸਟ੍ਰੇਲੀਆ 2005 ਵਿੱਚ ਆਈ ਹਾਂ, ਪਰ ਇਸ ਵੇਲੇ ਮੈਂ ਸੋਸ਼ਲ ਵਰਕ ਲੈਕਚਰਰ ਦੇ ਤੌਰ ਤੇ ਚਾਰਲਸਟਨ ਯੂਨੀਵਰਸਿਟੀ ਦੇ ਵਿੱਚ ਕੰਮ ਕਰ ਰਹੀ ਹਾਂ, ਜਿਹੜਾ ਕਿ ਵਾਗਾ ਵਾਗਾ ਬੇਸ ਕੈਂਪਸ ਹੈ ਨਿਊ ਸਾਊਥ ਵੇਲਸ ਦੇ ਵਿੱਚ
ਜੀ। ਤੇ ਸਬੀਨ, ਜੋ ਤੁਸੀਂ ਇਹ ਰਿਸਰਚ ਕੀਤੀ ਹੈ ਪੰਜਾਬੀ ਭਾਰਤੀ ਪਿਛੋਕੜ ਦੇ ਜਿਹੜੇ ਬਜ਼ੁਰਗ ਨੇ ਇੱਥੇ ਉਹਨਾਂ ਦੇ ਲਈ, ਸਾਨੂੰ ਥੋੜਾ ਜਿਹਾ ਇਸ ਬਾਰੇ ਵਿਸਥਾਰ ਦੇ ਨਾਲ ਦੱਸੋਗੇ?
ਮੈਂ ਕਾਫੀ ਕੰਮ ਕੀਤਾ ਹੈ ਏਜ ਕੇਅਰ ਫੈਸਿਲਿਟੀਜ਼ ਦੇ ਵਿੱਚ, ਤੇ ਜਿਸ ਤੋਂ ਮੈਨੂੰ ਇਹ ਪਤਾ ਲੱਗਾ ਕਿ ਏਜ ਕੇਅਰ ਨਰਸਿੰਗ ਹੋਮਾਂ ਦੇ ਵਿੱਚ ਪੰਜਾਬੀ ਭਾਰਤੀਆਂ ਲਈ ਕੋਈ ਖਾਸ ਸੁਵਿਧਾਵਾਂ ਸੱਭਿਆਚਾਰਕ, ਧਾਰਮਿਕ ਅਤੇ ਅਧਿਆਤਮਿਕ ਪੱਖੋਂ ਨਹੀਂ ਅਵੇਲੇਬਲ ਹੈਗੀਆਂ। ਤੇ ਜੋ ਕਿ ਮੈਂ ਪੰਜਾਬ 'ਚ ਜੰਮੀ ਪਲੀ ਹਾਂ, ਮੈਂ ਹਮੇਸ਼ਾ ਤੋਂ ਪੰਜਾਬੀਆਂ, ਪੰਜਾਬੀ ਕੌਮ ਬਾਰੇ, ਪੰਜਾਬੀ ਸੱਭਿਆਚਾਰ ਬਾਰੇ ਕਾਫੀ ਕਮਿਟਿਡ ਹਾਂ, ਤੇ ਸਪੈਸ਼ਲੀ ਪੰਜਾਬੀ ਭਾਈਚਾਰਿਆਂ ਦੇ ਜ਼ਰੂਰ, ਜਿਹੜੇ ਕਿ ਨਾਲੇ ਹੁਣ ਵੱਡੇ ਪਰਿਵਾਰਾਂ ਦੇ ਨਾਲ ਸਾਡੇ ਵੱਡੇ ਬਜ਼ੁਰਗ ਆਸਟ੍ਰੇਲੀਆ ਦੇ ਵਿੱਚ ਆ ਰਹੇ ਨੇ, ਉਹਨਾਂ ਦੀਆਂ ਜ਼ਰੂਰਤਾਂ ਬਾਰੇ ਇਹ ਮੈਂ ਕਮਿਟਿਡ ਹਾਂ ਕਿ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੇਸ਼ ਕੀਤਾ ਜਾਏ, ਉਹਦੇ ਬਾਰੇ ਜਾਣਕਾਰੀ ਆਮ ਆਸਟ੍ਰੇਲੀਅਨ ਸਰਕਾਰ ਨੂੰ, ਆਸਟ੍ਰੇਲੀਅਨ ਜਨਤਾ ਨੂੰ ਅਤੇ ਆਸਟ੍ਰੇਲੀਅਨ ਹੈਲਥ ਕੇਅਰ ਵਰਕਰਾਂ ਨੂੰ ਪੇਸ਼ ਕੀਤੀ ਜਾਏ, ਤਾਂ ਕਿ ਉਹਨਾਂ ਨੂੰ ਹੋਸਪਿਟਲਾਂ 'ਚ ਜਾਂ ਨਰਸਿੰਗ ਹੋਮਾਂ 'ਚ ਕੋਈ ਇਹੋ ਜਿਹੀ ਦਿੱਕਤ ਨਾ ਆਏ। ਅਤੇ ਉਸੇ ਕਮਿਟਮੈਂਟ ਦੇ ਆਧਾਰ 'ਤੇ ਮੈਂ ਇੱਕ ਰਿਸਰਚ ਕੀਤੀ ਹੈ, ਜਿਹੜੀ ਕਿ ਆਫਕੋਰਸ ਪੰਜਾਬੀ ਭਾਈਚਾਰਾ ਦੇ ਫੈਮਲੀਆਂ ਦੇ ਨਾਲ ਮਿਲ ਕੇ ਕੀਤੀ ਹੈ। ਤੇ ਇਸ ਰਿਸਰਚ ਬਾਰੇ ਮੇਨਲੀ ਇਹ ਮੁੱਦਾ ਚੁੱਕਿਆ ਗਿਆ ਕਿ ਪੰਜਾਬੀ ਭਾਈਚਾਰਾ ਦੇ ਬਜ਼ੁਰਗਾਂ ਦੀਆਂ ਜ਼ਰੂਰਤਾਂ, ਜਿਹੜੇ ਕਿ ਖੇਤਰੀ ਭਾਸ਼ਾ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀਆਂ ਜ਼ਰੂਰਤਾਂ ਇਸ ਵੇਲੇ ਇੰਨੀਆਂ ਕਿ ਨਾ ਕਿ ਹਾਈਲਾਈਟ ਹੋ ਰਹੀਆਂ ਨੇ, ਨਾ ਕਿ ਨਾ ਹੀ ਪੂਰੀਆਂ ਹੋ ਰਹੀਆਂ ਨੇ। ਤੇ ਇਹ ਰਿਸਰਚ ਇਹੀ ਮੁੱਦਾ ਚੁੱਕਦੀ ਹੈ ਕਿ ਪੰਜਾਬੀ ਭਾਈਚਾਰੇ ਦੇ ਬਜ਼ੁਰਗ ਤੇ ਉਹਨਾਂ ਦੇ ਪਰਿਵਾਰ, ਜਿਹੜੇ ਕਿ ਉਹਨਾਂ ਦੀਆਂ ਸੇਵਾ ਕਰਦੇ ਨੇ, ਉਹਨਾਂ ਦੇ ਬੱਚੇ ਨੇ, ਤੇ ਉਹਨਾਂ ਨੂੰ ਕੀ ਕੀ ਪ੍ਰੈਕਟੀਕਲ ਮੁਸ਼ਕਲਾਂ ਆਉਂਦੀਆਂ ਨੇ, ਜਦਕਿ ਉਹ ਹੈਲਥ ਕੇਅਰ ਸਰਵਿਸਿਜ਼ 'ਚ ਜਾਂ ਨਰਸਿੰਗ ਹੋਮਾਂ ਦੇ ਵਿੱਚ ਜੇ ਕਿਸੇ ਬਜ਼ੁਰਗ ਨੂੰ 24 ਘੰਟੇ ਦੀ ਕੇਅਰ ਦੀ ਜ਼ਰੂਰਤ ਪੈ ਜਾਂਦੀ ਹੈ, ਤੇ ਉਹਨਾਂ ਨੂੰ ਕੀ ਕੀ ਦਿੱਕਤਾਂ ਮਹਿਸੂਸ ਹੁੰਦੀਆਂ ਨੇ
ਜੀ। ਤੇ ਜਿਸ ਤਰ੍ਹਾਂ ਹੁਣੇ ਤੁਸੀਂ ਜ਼ਿਕਰ ਕੀਤਾ ਹੈ ਕਿ ਇਹ ਰਿਸਰਚ ਕਈ ਤਰ੍ਹਾਂ ਦੇ ਮੁੱਦੇ ਚੁੱਕਦੀ ਹੈ, ਸਭ ਤੋਂ ਵੱਡੀਆਂ ਦਿੱਕਤਾਂ ਕਿਹੜੀਆਂ ਜਿਹੜੀਆਂ ਸਾਹਮਣੇ ਆਈਆਂ ਇਸ ਰਿਸਰਚ ਦੇ ਵਿੱਚ?
ਸਭ ਤੋਂ ਵੱਡੀ ਦਿੱਕਤ ਤੇ ਲੈਂਗੁਏਜ ਦੀ ਹੈ ਕਿ ਸਾਡੇ ਬਜ਼ੁਰਗ ਇੰਗਲਿਸ਼ ਦੇ ਵਿੱਚ ਇੰਨੇ ਫਲੂਐਂਟ ਨਹੀਂ ਨੇ, ਉਹ ਸਮਝ ਸਕਦੇ ਨੇ, ਬਟ ਜ਼ਰੂਰੀ ਨਹੀਂ ਕਿ ਆਪਣੀਆਂ ਜ਼ਰੂਰਤਾਂ ਨੂੰ ਸ਼ੇਅਰ ਵੀ ਕਰ ਸਕਣ। ਤੇ ਉਹਨਾਂ ਨੂੰ ਇੱਕ ਭਾਸ਼ਾ ਵੱਲੋਂ ਬੜੀ ਦਿੱਕਤ ਆਉਂਦੀ ਹੈ, ਪਲੱਸ ਕਿ ਨਰਸਿੰਗ ਹੋਮਾਂ 'ਚ ਜਾਂ ਹੋਰ ਹੈਲਥ ਕੇਅਰ ਫੈਸਿਲਿਟੀਜ਼ ਦੇ ਵਿੱਚ ਸਾਰੀ ਇਨਫੋਰਮੇਸ਼ਨ ਜਿਹੜੀ ਹੈ, ਜਿਹੜੀ ਜਾਣਕਾਰੀ ਮਿਲਦੀ ਹੈ, ਉਹ ਇੰਗਲਿਸ਼ ਵਿੱਚ ਹੀ ਜ਼ਿਆਦਾਤਰ ਮਿਲਦੀ ਹੈ, ਤੇ ਕਈ ਵਾਰੀ ਕਾਫੀ ਭਾਸ਼ਾਵਾਂ 'ਚ ਟ੍ਰਾਂਸਲੇਸ਼ਨ ਹੋਈ ਹੁੰਦੀ ਹੈ, ਪਰ ਪੰਜਾਬੀ ਉਹਨਾਂ ਵਿੱਚੋਂ ਇੱਕ ਨਹੀਂ ਹੈਗੀ, ਜਿਹੜੀ ਕਿ ਬੜੀ ਦਿੱਕਤ ਮਹਿਸੂਸ ਹੁੰਦੀ ਹੈ ਸਮਝਣ ਲਈ ਕਿ ਪਹਿਲੀ ਗੱਲ ਕਿ ਅੰਤ ਵੇਲੇ ਕਿਹੜੀਆਂ ਸੇਵਾਵਾਂ ਉਪਲਬਧ ਨੇ ਤੇ ਕਿਵੇਂ ਉਹ ਲੈ ਸਕਦੇ ਨੇ। ਤੇ ਉਸ ਤੋਂ ਬਾਅਦ ਜਿਹੜੇ ਕਿ ਖੇਤਰੀ ਇਲਾਕਿਆਂ 'ਚ ਬਜ਼ੁਰਗ ਰਹਿੰਦੇ ਨੇ ਜਾਂ ਉਹਨਾਂ ਦੇ ਪਰਿਵਾਰ ਰਹਿੰਦੇ ਨੇ, ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬੀ ਪਰਿਵਾਰ ਬੜੇ ਧਾਰਮਿਕ ਤੇ ਬੜੇ ਰੈਗੂਲਰ ਹੁੰਦੇ ਨੇ, ਕਿ ਉਹਨਾਂ ਦੇ ਅਧਿਆਤਮਿਕ ਕਨੈਕਸ਼ਨ ਗੁਰਦੁਆਰਾ ਸਾਹਿਬ ਜਾਣਾ ਜਾਂ ਮੰਦਰ ਜਾਣਾ ਬੜਾ ਜ਼ਰੂਰੀ ਸਮਝਿਆ ਜਾਂਦਾ ਹੈ, ਤੇ ਉਹੀ ਉਹਨਾਂ ਦੀ ਬੜੀ ਬੜੀ ਵੱਡਾ ਇੰਪੋਰਟੈਂਸ ਰੱਖਦੀ ਹੈ ਇਹ ਚੀਜ਼ਾਂ। ਤੇ ਖੇਤਰੀ ਇਲਾਕਿਆਂ 'ਚ ਸਾਨੂੰ ਗੁਰਦੁਆਰਾ ਸਾਹਿਬ ਦੀ ਇੰਨੀ ਫੈਸਿਲਿਟੀ ਨਹੀਂ ਹੈ, ਜਿਹੜਾ ਕਿ ਮਿਨੀਮਮ ਡਿਸਟੈਂਸ ਵਾਘੇ ਤੋਂ ਗ੍ਰਿਫਿਤ ਜਾਣ ਵਾਸਤੇ 2.5 ਘੰਟੇ ਲੱਗਦੇ ਨੇ, ਜਿਹੜਾ ਕਿ ਸਾਰੇ ਪਰਿਵਾਰਾਂ ਵਾਸਤੇ ਮਾਲੀ ਤੌਰ ਤੇ ਜਾਂ ਟਰਾਂਸਪੋਰਟ ਦੇ ਹਿਸਾਬ ਦੇ ਨਾਲ ਇਹਨਾਂ ਸੁਵਿਧਾਵਾਂ ਉਪਲਬਧ ਨਹੀਂ ਨੇ, ਜਿਹਦਾ ਕਿ ਇੰਪੈਕਟ ਸਾਡੇ ਬਜ਼ੁਰਗਾਂ ਦੇ ਉੱਤੇ ਹੁੰਦਾ, ਕਿ ਕੋਈ ਇੱਕ ਕਾਮਨ ਪਲੇਸ ਜਿੱਥੇ ਕਿ ਅਧਿਆਤਮਿਕ ਲੋਕ ਇਕੱਠੇ ਹੋਣ ਜਾਂ ਆਪਣਾ ਦੁੱਖ ਸੁੱਖ ਵੰਡ ਸਕਣ, ਤੇ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਨੇ ਉਸ ਹਿਸਾਬ ਨਾਲ। ਨਾ ਹੀ ਕਿ ਨਰਸਿੰਗ ਹੋਮਾਂ 'ਚ ਇਹੋ ਜਿਹੀਆਂ ਕੋਈ ਫੈਸਿਲਿਟੀਜ਼ ਨਹੀਂ ਨੇ ਜਿਹੜੀਆਂ ਕਿ ਪੈਸਟਰਲ ਕੇਅਰ ਕਹੀ ਜਾਂਦੀ ਹੈ, ਪਰ ਉਹ ਮੇਨਲੀ ਕ੍ਰਿਸਚਨ ਬੇਸਡ ਪੈਸਟਰਲ ਕੇਅਰ ਹੈ। ਜ਼ਿਆਦਾਤਰ ਤੁਸੀਂ ਦੇਖੋਗੇ ਕਿ ਨਰਸਿੰਗ ਹੋਮਾਂ 'ਚ ਜ਼ਿਆਦਾ ਬਾਈਬਲ ਵਗੈਰਾ ਪਈ ਹੁੰਦੀ, ਜਿਹਦੇ 'ਚ ਇਟਸ ਨਥਿੰਗ ਰੋਂਗ ਅਬਾਊਟ ਇਟ, ਬਟ ਵਟ ਕਿ ਪੰਜਾਬੀ ਭਾਈਚਾਰੇ ਦੇ ਹਿਸਾਬ ਨਾਲ ਸਾਡੀਆਂ ਜ਼ਰੂਰਤਾਂ ਇੰਨੀਆਂ ਆ ਕਿ ਉਪਲਬਧੀ ਸਹੂਲਤਾਂ ਦੀ ਉਪਲਬਧੀ ਨਹੀਂ ਹੈਗੀ।
ਜੀ, ਤੇ ਫਿਰ ਇਸ ਰਿਸਰਚ ਨੂੰ ਪੂਰਾ ਕਰਨ ਤੇ ਸਮਾਂ ਵੀ ਕਾਫੀ ਲੱਗਿਆ ਹੋਣਾ।
ਹਾਂਜੀ, ਇਹ ਰਿਸਰਚ 2015 ਚ ਮੈਂ ਸ਼ੁਰੂ ਕੀਤੀ ਸੀ, ਕਿਉਂਕਿ ਇਹ ਇੱਕ ਸਪੈਸੀਫਿਕ ਇੱਕ ਖਾਸ ਤੌਰ ਤੇ ਰਿਸਰਚ ਟਾਰਗੇਟ ਕੀਤੀ ਗਈ ਸੀ ਕਿ ਪੰਜਾਬੀ ਭਾਈਚਾਰਾ ਦੇ ਬਜ਼ੁਰਗਾਂ ਵਾਸਤੇ ਤੇ ਨਾਲੇ ਉਹਨਾਂ ਵਾਸਤੇ ਜਿਨ੍ਹਾਂ ਨੂੰ ਐਕਚੁਅਲੀ ਹੈਲਥ ਕੇਅਰ ਚ ਜਾਣ ਗਿਆ ਮੁਸ਼ਕਲਾਂ ਆਉਂਦੀਆਂ ਜਾਂ ਉਹ ਸ਼ੇਅਰ ਕਰ ਸਕਣ, ਕਿ ਜਿਵੇਂ ਕਿ ਤੁਹਾਨੂੰ ਪਤਾ ਕਿ ਸੱਭਿਆਚਾਰਕ ਤੌਰ ਤੇ ਇਹ ਜ਼ਿੰਦਗੀ ਦੇ ਅੰਤ ਦੇ ਮੁੱਦੇ ਬੜੇ ਖੁੱਲ ਕੇ ਗੱਲ ਨਹੀਂ ਕੀਤੀ ਜਾਂਦੀ ਸਾਡੀ ਪੰਜਾਬੀ ਭਾਈਚਾਰੇ ਦੇ ਵਿੱਚ, ਪਰ ਇਸ ਕਰਕੇ ਇਸ ਚ ਥੋੜਾ ਵਕਤ ਲੱਗਾ ਕਿ ਤਾਂ ਕਿ ਲੋਕੀ ਅੱਗੇ ਆਣ ਤੇ ਇਹਦੇ ਬਾਰੇ ਇਸ ਰਿਸਰਚ ਬਾਰੇ ਕਾਫੀ ਜਾਣਕਾਰੀ ਸ਼ੇਅਰ ਕੀਤੀ ਗਈ। ਰਿਵਰੀਨਾ ਰੀਜਨ ਦੇ 3 ਮੇਨ ਟਾਊਨਾਂ ਦੇ ਵਿੱਚ, ਮੇਨ ਸ਼ਹਿਰਾਂ ਦੇ ਵਿੱਚ, ਜਿਹੜੇ ਕਿ ਓਬਰੀ, ਵਾਗਾ ਵਾਗਾ ਤੇ ਗ੍ਰਿਫਿਥ ਵਿੱਚੋਂ, ਤੇ ਉਹਨਾਂ ਵਿੱਚੋਂ ਫਿਰ ਭਾਈਚਾਰੇ ਦੇ ਲੋਕ ਅੱਗੇ ਆਏ ਤੇ ਉਹਨਾਂ ਨੇ ਆਪਣੇ ਵਿਚਾਰ ਪ੍ਰਗਟ ਕੀਤੇ। ਤੇ ਉਸ ਵਿੱਚ ਇਹ ਮੁੱਦੇ ਉਠਾਏ ਗਏ ਕਿ ਤੇ ਭਾਸ਼ਾ ਵੱਲੋਂ ਜਿਹੜੀਆਂ ਕਿ ਫੈਸਿਲਿਟੀਜ਼ ਨੇ, ਉਹ ਇਨਫੋਰਮੇਸ਼ਨ ਜਿਹੜੀ ਹੈ, ਜਾਣਕਾਰੀ ਉਹ ਪੰਜਾਬੀ ਵਿੱਚ ਅਵੇਲੇਬਲ ਨਹੀਂ ਹੈ। ਅਧਿਆਤਮਕ ਤੌਰ ਤੇ ਜਿਹੜੀਆਂ ਕਿ ਫੈਸਿਲਿਟੀਆਂ ਪੈਸਟਰਲ ਕੇਅਰ ਦਿੱਤੀ ਦਿੱਤੀ ਜਾਂਦੀ ਹੈ ਨਰਸਿੰਗ ਹੋਮਾਂ 'ਚ, ਉਹ ਪੰਜਾਬੀ ਭਾਈਚਾਰੇ ਦੇ ਦੀਆਂ ਜ਼ਰੂਰਤਾਂ ਜਿਹੜੀਆਂ ਕਿ ਸੱਭਿਆਚਾਰਕ ਤੇ ਅਧਿਆਤਮਿਕ ਨੇ, ਉਹਨਾਂ ਦੇ ਮੁਤਾਬਕ ਪੂਰੀ ਨਹੀਂ ਉਤਰਦੀ। ਤੇ ਇੱਕ ਬੜਾ ਵੱਡਾ ਮੁੱਦਾ ਇਹ ਵੀ ਹੈ ਕਿ ਜਿਹੜਾ ਕਿ ਹੈਲਥ ਕੇਅਰ ਫੈਸਿਲਿਟੀਜ਼ 'ਚ ਜਾਂ ਨਰਸਿੰਗ ਹੋਮਾਂ 'ਚ ਜਿਹੜਾ ਖਾਣਾ ਮਿਲਦਾ ਹੈ, ਉਹ ਜ਼ਰੂਰੀ ਨਹੀਂ ਕਿ ਮੀਟ, ਮੱਛੀ, ਅੰਡੇ ਤੋਂ ਖਾਲੀ ਹੋਏ ਜਾਂ ਉਹਨਾਂ ਦਾ ਜਿਹੜਾ ਮੈਨਿਊ ਹੈ ਉਹ ਵੀ ਪੰਜਾਬੀ ਦੇ ਵਿੱਚ ਉਪਲਬਧ ਨਹੀਂ ਹੁੰਦਾ, ਜਿਸ ਕਰਕੇ ਬਜ਼ੁਰਗ ਜਿਹੜੇ ਆ ਉਹ ਆਪਣਾ ਫੈਸਲਾ ਖਾਣ ਬਾਰੇ ਨਾ ਦੱਸ ਸਕਦੇ ਨੇ ਤੇ ਨਾ ਹੀ ਲੈ ਸਕਦੇ ਨੇ ਕਿ ਉਹਨਾਂ ਨੂੰ ਕਿਹੜਾ ਖਾਣਾ ਪਸੰਦ ਹੈ, ਤੇ ਫੈਮਲੀਆਂ ਘਰੋਂ ਖਾਣਾ ਲੈਣਾ ਪਸੰਦ ਕਰਦੀਆਂ, ਕਿਉਂਕਿ ਜਿਹੜਾ ਕਿ ਖਾਣਾ ਉਹਨਾਂ ਨੂੰ ਮਿਲਦਾ ਹੈ ਉਹ ਉਹਨਾਂ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਪੂਰਾ ਹੀ ਨਹੀਂ, ਨਾ ਹੀ ਉਹ ਖਾਣ ਯੋਗਾ ਹੈਗਾ ਉਹਨਾਂ ਦੇ, ਤੇ ਇਹ ਬੜਾ ਵੱਡਾ ਮੁੱਦਾ ਹੈ ਤਾਂ। ਤੇ ਇਸ ਦਾ ਅਸਰ ਉਹਨਾਂ ਦੀ ਓਵਰਆਲ ਸਿਹਤ ਤੇ ਪੈਂਦਾ ਹੈ, ਕਿਉਂਕਿ ਉਹ ਖਾਣਾ ਬੰਦ ਕਰ ਦਿੰਦੇ ਨੇ, ਉਹ ਦੱਸ ਨਹੀਂ ਸਕਦੇ, ਤੇ ਇਸ ਕਰਕੇ ਇਹ ਮੁੱਦੇ ਇਹ ਰਿਸਰਚ ਚੁੱਕਦੀ ਹੈ। ਤੇ ਇਸ ਰਿਸਰਚ ਦੀ ਖੋਜ ਬਾਰੇ ਅਸੀਂ ਰੋਇਲ ਕਮਿਸ਼ਨ ਇਨਟੂ ਏਜ ਕੇਅਰ ਵਿੱਚ ਵੀ ਰਿਕਮੈਂਡੇਸ਼ਨ ਮੈਂ ਪੇਸ਼ ਕੀਤੀ ਹੈ ਤਾਂ ਕਿ ਇਸ ਮੁੱਦੇ ਨੂੰ ਹੋਰ ਹਾਈਲਾਈਟ ਕੀਤਾ ਜਾਏ, ਤਾਂ ਕਿ ਪੰਜਾਬੀ ਭਾਰਤੀਆਂ ਦੀਆਂ ਜ਼ਰੂਰਤਾਂ ਨੂੰ ਸਾਹਮਣੇ ਲਿਆਇਆ ਜਾ ਸਕੇ ਤੇ ਉਹਦੇ ਬਾਰੇ ਜਾਣਕਾਰੀ ਹੈਲਥ ਕੇਅਰ ਵਰਕਰਾਂ ਨੂੰ ਵੀ ਦਿੱਤੀ ਜਾਵੇ
ਜੀ।
ਤੇ ਜਿਹੜੇ ਕਿ ਪੋਲਿਸੀਆਂ ਬਣਾਉਂਦੇ ਨੇ, ਹੈਲਥ ਪੋਲਿਸੀ ਬਣਾਉਂਦੇ ਨੇ, ਉਹਨਾਂ ਵਾਸਤੇ ਵੀ ਇਹ ਬੜਾ ਜ਼ਰੂਰੀ ਹੈ ਜਾਣਨਾ ਕਿ ਪੰਜਾਬੀ ਭਾਰਤੀਆਂ ਜਿਹੜੇ ਕਿ ਅਸੀਂ ਕਾਫੀ ਬਜ਼ੁਰਗ ਰੀਜਨਲ ਏਰੀਆ 'ਚ ਵੱਧ ਰਹੇ ਨੇ ਬੜੀ ਤੇਜ਼ੀ ਦੇ ਨਾਲ, ਤੇ ਸਾਡਾ ਭਾਈਚਾਰਾ ਵੀ ਬੜਾ ਵੱਧ ਰਿਹਾ ਹੈ ਖੇਤਰੀ ਇਲਾਕਿਆਂ 'ਚ, ਤੇ ਉਸ ਹਿਸਾਬ ਨਾਲ ਉਹ ਸੁਵਿਧਾਵਾਂ ਉਪਲਬਧ ਨਹੀਂ ਹੈਗੀ
ਜੀ। ਤੇ ਕਿੰਨੇ ਪਰਿਵਾਰਾਂ ਨੇ ਸਾਥ ਦਿੱਤਾ ਫਿਰ ਤੁਹਾਡਾ ਇਸ ਪੂਰੀ ਰਿਸਰਚ ਦੇ ਵਿੱਚ?
ਇਹਨਾਂ ਵਿੱਚ 6 ਪਰਿਵਾਰਾਂ ਨੇ, 6 ਪੰਜਾਬੀ ਪਰਿਵਾਰਾਂ ਨੇ ਸਾਥ ਦਿੱਤਾ, ਜਿਹੜੇ ਕਿ ਅੱਗੇ ਆਏ ਨੇ ਉਹ 6 ਦੇ 6 ਪਰਿਵਾਰ ਰਿਵਰੀਨਾ ਖੇਤਰੀ ਇਲਾਕੇ ਦੇ ਵਿੱਚੋਂ ਨੇ। ਉਹਨਾਂ 6 ਪਰਿਵਾਰਾਂ ਚ ਪੰਜਾਬੀ ਹਿੰਦੂ ਪਰਿਵਾਰ ਨੇ ਵੀ ਨੇ ਤੇ ਪੰਜਾਬੀ ਸਿੱਖ ਪਰਿਵਾਰ ਵੀ ਨੇ, ਜਿਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਸਾਹਮਣੇ ਪੇਸ਼ ਕੀਤੀਆਂ ਨੇ। ਉਹ ਪਰਿਵਾਰਾਂ ਦੇ ਵਿੱਚ ਬਜ਼ੁਰਗ ਵੀ ਸ਼ਾਮਿਲ ਸੀ ਜਿਨ੍ਹਾਂ ਨੇ ਆਪਣੇ ਮੁੱਦੇ ਪੇਸ਼ ਕੀਤੇ ਨੇ, ਪਰ ਉਹ ਬਜ਼ੁਰਗਾਂ ਦੇ ਬੱਚੇ ਜਿਹੜੇ ਕਿ ਡਾਇਰੈਕਟ ਕੇਅਰ ਡਾਇਰੈਕਟ ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਰੱਖ ਕੇ ਸੇਵਾ ਉਪਲਬਧ ਕਰ ਰਹੇ ਨੇ ਆਪਣੀਆਂ ਜੋਬਾਂ ਨਾਲ ਕੰਪਰੋਮਾਈਜ਼ ਕਰਕੇ, ਉਹ ਵੀ ਸ਼ਾਮਿਲ ਨੇ ਤਾਂ ਕਿ ਉਹ ਇਹ ਆਵਾਜ਼ ਸਭ ਤੱਕ ਪਹੁੰਚਾ ਸਕੇ। ਤੇ ਮੈਂ ਬਹੁਤ ਧੰਨਵਾਦੀ ਹਾਂ ਉਹਨਾਂ ਭਾਗੀਦਾਰਾਂ ਦੀ ਜਿਨ੍ਹਾਂ ਨੇ ਇਹਨਾਂ ਵਿੱਚ ਹਿੱਸਾ ਲਿਆ।
ਜੀ, ਤੇ ਜਿਸ ਤਰ੍ਹਾਂ ਹੁਣੇ ਤੁਸੀਂ ਦੱਸਿਆ ਸੀ ਕਿ ਤੁਸੀਂ ਰੋਇਲ ਕਮਿਸ਼ਨ ਨੂੰ ਜਾਂ ਪਾਲਿਸੀ ਮੇਕਰਸ ਨੂੰ ਵੀ ਅਪਰੋਚ ਕੀਤਾ ਹੈ, ਤੁਹਾਨੂੰ ਕੀ ਲੱਗਦਾ ਹੈ ਕਿ ਅੱਗੇ ਜਾ ਕੇ ਇਸ ਚੀਜ਼ ਨੂੰ ਲੈ ਕੇ ਕੋਈ ਪੋਜ਼ਿਟਿਵ ਚੇਂਜ ਦੇਖਣ ਨੂੰ ਮਿਲ ਸਕਦੀ ਹੈ?
ਹਾਂਜੀ, ਇਹ ਰਿਕਮੈਂਡੇਸ਼ਨ, ਹਰ ਰਿਕਮੈਂਡੇਸ਼ਨ ਇੱਕ ਆਪਣੀ ਇੰਪੋਰਟੈਂਸ ਰੱਖਦੀ ਹੈ, ਤੇ ਪੰਜਾਬੀ ਭਾਈਚਾਰਾ ਦੇ ਦੇ ਬਿਹਾਫ ਤੇ ਮੈਂ ਇਹ ਰਿਕਮੈਂਡੇਸ਼ਨ ਅੱਗੇ ਕੀਤੀ ਹੈ ਉਹਨਾਂ ਦੇ, ਤੇ ਉਹਨਾਂ ਨੇ ਐਕਨੋਲੇਜ ਵੀ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਓਵਰਆਲ ਜਿਹੜੇ ਕਿ ਸਪੈਸ਼ਲੀ ਪੰਜਾਬੀ ਭਾਰਤੀਆਂ ਬਾਰੇ ਤੇ ਨਹੀਂ, ਬਟ ਜਿਹੜੇ ਵੀ ਵੱਖਰੀ ਇੰਗਲਿਸ਼ ਤੋਂ ਇਲਾਵਾ ਕੋਈ ਵੀ ਭਾਸ਼ਾ ਬੋਲਦੇ ਜਾਂ ਕਿਸੇ ਹੋਰ ਸੱਭਿਆਚਾਰ ਤੋਂ ਬਿਲੋਂਗ ਕਰਦੇ, ਉਹਨਾਂ ਬਾਰੇ ਇਹ ਮੁੱਦੇ ਉਹਨਾਂ ਨੇ ਮੰਨੇ ਨੇ, ਤੇ ਇਹ ਵੀ ਮੰਨਿਆ ਹੈ ਕਿ ਇਹ ਤਕਲੀਫਾਂ ਵਾਕਈ ਹੈਗੀਆਂ ਨੇ, ਸਪੈਸ਼ਲੀ ਖੇਤਰੀ ਇਲਾਕਿਆਂ ਦੇ ਵਿੱਚ, ਤੇ ਉਹਦੇ ਹਿਸਾਬ ਨਾਲ ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੀਆਂ ਪਾਲਿਸੀਆਂ ਕਲਚਰਲੀ ਲਿੰਗੁਇਸਟਿਕਲੀ ਡਾਇਵਰਸ ਪਾਪੂਲੇਸ਼ਨ, ਜਿਹਦਾ ਵਿੱਚ ਕਿ ਪੰਜਾਬੀ ਭਾਰਤੀ ਵੀ ਇੱਕ ਗਰੁੱਪ ਹੈਗਾ, ਉਹਦੇ ਹਿਸਾਬ ਨਾਲ ਤੇ ਇਹਨਾਂ ਦੀਆਂ ਜ਼ਰੂਰਤਾਂ ਨੂੰ ਐਡਰੈਸ ਕੀਤਾ ਜਾਏਗਾ। ਤੇ ਮੇਰਾ ਮੁੱਦਾ ਇਹ ਵੀ ਹੈ ਕਿ ਇਹ ਜਿਹੜੀਆਂ ਇਨਫੋਰਮੇਸ਼ਨ ਹੈ ਹੈਲਥ ਫੈਸਿਲਿਟੀਆਂ ਬਾਰੇ ਜਾਂ ਐਂਡ ਆਫ ਲਾਈਫ ਕੇਅਰ ਪੈਲੇਟਿਵ ਕੇਅਰ ਬਾਰੇ, ਉਹ ਪੰਜਾਬੀ ਦੇ ਵਿੱਚ ਅਵੇਲੇਬਲ ਨਹੀਂ ਹੈ। ਉਸ ਦੇ ਹਿਸਾਬ ਨਾਲ ਮੈਂ ਪੈਲੇਟਿਵ ਕੇਅਰ ਆਸਟ੍ਰੇਲੀਆ ਨਾਲ ਵੀ ਕਨੈਕਸ਼ਨ ਕੀਤਾ, ਜਿਹੜੇ ਕਿ ਇਨਫੋਰਮੇਸ਼ਨ ਪੰਜਾਬੀ ਦੇ ਵਿੱਚ ਟ੍ਰਾਂਸਲੇਟ ਕਰ ਰਹੇ ਨੇ ਇਸ ਵੇਲੇ।
ਜੀ, ਬਹੁਤ ਬਹੁਤ ਸ਼ੁਕਰੀਆ ਸਬੀਨ ਜੀ, ਸਾਡੇ ਨਾਲ ਇਹ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? ਐਪਲ ਪੋਡਕਾਸਟ, ਗੂਗਲ ਪੋਡਕਾਸਟ, ਸਪੋਟੀਫਾਈ ਜਾਂ ਜਿੱਥੋਂ ਵੀ ਤੁਸੀਂ ਆਪਣੇ ਪੋਡਕਾਸਟ ਸੁਣਦੇ ਹੋ।